ਗੁਰਦੀਪ ਸਿੰਘ ਨਕਸ਼ਦੀਪ ਦੇ ਨਾਵਲ ਲਾਲ ਲਕੀਰੋਂ ਪਾਰ ਦਾ ਅਗਲਾ ਤੇ ਆਖਰੀ ਕਾਂਡ 19। ਅਗਲੇ ਦਿਨ ਪ੍ਰੋਸੀਕਿਊਟਰ ਨੇ ਆਪਣੇ ਆਖਰੀ ਸ਼ਬਦ ਜੱਜ ਅਤੇ ਜਿਊਰੀ ਅੱਗੇ ਰੱਖੇ। ਸਤਿਕਾਰਯੋਗ ਜੱਜਿਓ ਅਤੇ ਸਤਿਕਾਰਯੋਗ ਜਿਊਰੀ ਮੈਂਬਰਾਂ, ਤੁਹਾਡੇ ਅੱਗੇ ਅਸੀਂ ਜੋ ਮਿਸਟਰ ਜਿਮ ਕਲਾਰਕ 232 ਲੌਂਗ ਸਟ੍ਰੀਟ ਸਿਮੀ ਵੈਲੀ ਕੈਲੀਫੋਰਨੀਆ ਦਾ ਕੇਸ ਪੇਸ਼ ਕੀਤਾ ਹੈ। ਇਹਦੇ ਵਿੱਚ ਡਿਫੈਂਡੈਂਟ ਮਿਸਿਜ਼ ਤ੍ਰਿਪਤ ਕੌਰ ਨੂੰ ਦੋਸ਼ੀ ਸਾਬਤ ਕੀਤਾ ਗਿਆ। ਉਸਨੂੰ ਇੱਕ ਖਾਸ ਕਿਸਮ ਦੇ ਹਾਲਾਤ, ਮੌਕੇ ਅਤੇ ਵਕਤ ਵਿੱਚ ਖਿਲੜੀਆਂ ਕੜੀਆਂ ਨੂੰ ਜੋੜ ਕੇ ਇਹ ਸਾਬਤ ਕੀਤਾ ਗਿਆ ਕਿ ਕਿਵੇਂ ਮਿਸਿਜ਼ ਤ੍ਰਿਪਤ ਕੌਰ ਸਿੰਘ ਨੇ ਆਪਣੇ ਪੁੱਤਰ ਦੇ ਪ੍ਰਸੰਗ ਵਿੱਚ ਮਿਸਟਰ ਜਿਮ ਕਲਾਰਕ ਨਾਲ ਸੰਬੰਧ ਬਣਾਏ ਅਤੇ ਇਹੋ ਸੰਬੰਧ ਇੱਕ ਅਜਿਹੇ ਮੋੜ ਉੱਤੇ ਪਲਟੇ ਕਿ ਮਿਸਟਰ ਜਿਮ ਕਲਾਰਕ 232 ਲੌਂਗ ਸਟ੍ਰੀਟ ਸਿਮੀ ਵੈਲੀ ਕੈਲੀਫੋਰਨੀਆ 25 ਨਵੰਬਰ 2003 ਰਾਤ ਨੂੰ ਮਿਸਿਜ਼ ਸਿੰਘ ਹੱਥੋਂ ਮਾਰਿਆ ਗਿਆ। ਮਿਸਿਜ਼ ਸਿੰਘ ਜੋ ਈਸਟਰਨ ਯੂਰਪੀਅਨ ਗਰੋਸਰੀ ਸਟੋਰ ਫਾਲ ਬਰੁਕ ਬਰੁਕ ਐਵਨਿਊ ਸਿਮੀ ਵੈਲੀ ਵਿੱਚ ਕੰਮ ਕਰਦੀ ਸੀ, ਉੱਥੇ ਮਿਸਟਰ ਕਲਾਰਕ ਨੂੰ ਉਹ ਅਕਸਰ ਮਿਲਦੀ ਰਹੀ। ਸ਼ਾਇਦ ਇਹਨਾਂ ਸੰਬੰਧਾਂ ਨੂੰ ਇੱਕ ਭੇਦ ਰੱਖਣ ਲਈ ਉਹਨਾਂ ਨੇ ਫੋਨ ਦੀ ਵਰਤੋਂ ਕਦੇ ਨਹੀਂ ਕੀਤੀ। ਇੱਕ ਗੱਲ ਸਾਫ਼ ਹੈ ਕਿ ਮਿਸਿਜ਼ ਸਿੰਘ 25 ਨਵੰਬਰ ਦੀ ਰਾਤ ਨੂੰ ਮਿਸਟਰ ਕਲਾਰਕ ਨੂੰ ਆਪਣੀ ਨੀਲੀ ਟੋਇਟਾ ਕੈਮਰੀ ਵਿੱਚ ਔਕ ਪਾਰਕ ਕੋਲ ਆਪਣੇ ਨਾਲ ਆਪਣੀ ਕਾਰ ਵਿੱਚ ਬਿਠਾ ਕੇ ਗ੍ਰੀਨ ਵੈਲੀ ਐਗਜ਼ਿਟ ਨਾਲ ਲੱਗਦੇ ਟਿੱਬੇ 'ਤੇ ਲੈ ਗਈ ਅਤੇ ਉੱਥੇ ਮਿਸਿਜ਼ ਸਿੰਘ ਨੇ ਮਿਸਟਰ ਕਲਾਰਕ ਦਾ ਕਤਲ ਕੀਤਾ ਅਤੇ ਉਸਨੂੰ ਲੁਕਾਉਣ ਲਈ ਉਸਨੇ ਕਾਰ ਵਿੱਚ ਲਿਆਂਦੇ ਪੈਟਰੋਲ, ਲੱਕੜਾਂ ਅਤੇ ਕੁਝ ਕੱਪੜਿਆਂ ਦੀ ਮਦਦ ਨਾਲ ਮਿਸਟਰ ਕਲਾਰਕ ਦੀ ਲਾਸ਼ ਨੂੰ ਫੂਕ ਦਿੱਤਾ ਅਤੇ ਇਹ ਉਦੋਂ ਤੀਕ ਉੱਥੇ ਬੈਠੀ ਰਹੀ ਜਦੋਂ ਤੀਕ ਲਾਸ਼ ਪੂਰੀ ਤਰ੍ਹਾਂ ਸੜੀ ਨਹੀਂ। ਗਵਾਹਾਂ ਨੇ ਗਵਾਹੀ ਭਰੀ ਹੈ ਕਿ ਮਿਸਿਜ਼ ਸਿੰਘ ਮਿਸਟਰ ਕਲਾਰਕ ਨੂੰ ਮਿਲਦੀ ਰਹੀ। ਇੱਕ ਗਵਾਹ ਨੇ ਇਹ ਵੀ ਦੱਸ ਦਿੱਤਾ ਹੈ ਕਿ ਜਿਸ ਕਾਰ ਵਿੱਚ ਮਿਸਟਰ ਕਲਾਰਕ ਨੂੰ ਉਹਨੇ ਅੱਖੀਂ ਬੈਠਦਿਆਂ ਵੇਖਿਆ ਉਹ ਨੀਲੀ ਟੋਇਟਾ ਕੈਮਰੀ ਹੀ ਸੀ। ਵੇਖਣ ਵਾਲੀ ਗੱਲ ਇਹ ਹੈ ਕਿ ਨੀਲੀ ਕੈਮਰੀ ਮਿਸਿਜ਼ ਤ੍ਰਿਪਤ ਕੌਰ ਸਿੰਘ ਦੇ ਨਾਂ ਉੱਤੇ ਰਜਿਸਟਰਡ ਸੀ ਅਤੇ ਉਸਦੀ ਫੋਟੋ ਤੁਹਾਡੇ ਲਈ ਪੇਸ਼ ਕਰ ਦਿੱਤੀ ਗਈ ਹੈ। ਇਸ ਤੋਂ ਬਿਨਾਂ ਇਹ ਗੱਲ ਕਿ ਮਿਸਿਜ਼ ਸਿੰਘ ਵੱਲੋਂ ਦੂਸਰੇ ਦਿਨ ਟੋਇਟਾ ਕੈਮਰੀ ਦੇ ਟਾਇਰ ਬਦਲਾਉਣੇ, ਜਿਸ ਦਾ ਰਿਕਾਰਡ ਫਾਈਲ ਨਾਲ ਨੱਥੀ ਹੈ, ਇਹ ਸਿੱਧ ਕਰਦਾ ਹੈ ਕਿ ਅਜਿਹਾ ਮਿਸਿਜ਼ ਸਿੰਘ ਨੇ ਕਾਰ ਦੇ ਟਾਇਰਾਂ ਦਾ ਨਿਸ਼ਾਨ ਕਤਲ ਦੇ ਸੀਨ ਦੇ ਨੇੜੇ ਮਿਲਣ ਦੀ ਸੰਭਾਵਨਾ ਨੂੰ ਖਤਮ ਕਰ ਲਈ ਕੀਤਾ ਅਤੇ ਜਿਮ ਕਲਾਰਕ ਕਿਉਂਕਿ ਮਿਸਿਜ਼ ਸਿੰਘ ਦੀ ਕਾਰ ਵਿੱਚ ਬੈਠਿਆ ਸੀ, ਇਸ ਲਈ ਮਿਸਿਜ਼ ਸਿੰਘ ਨੇ ਕਤਲ ਦੇ ਦੂਜੇ ਦਿਨ ਆਪਣੀ ਕਾਰ ਦੀ ਡਿਟੇਲਿੰਗ ਕਰਵਾ ਕੇ ਕੋਈ ਵੀ ਫੋਰੈਂਸਿਕ ਸਬੂਤ ਨਾ ਛੱਡਣ ਦੀ ਸਕੀਮ ਨੇਪਰੇ ਚਾੜੀ, ਕਿਉਂਕਿ ਖਬਰਾਂ ਵਿੱਚ ਨੀਲੀ ਟੋਇਟਾ ਕੈਮਰੀ ਕਾਰ ਦੀ ਚਰਚਾ ਸੀ। ਇਸ ਲਈ ਮਿਸਿਜ਼ ਸਿੰਘ ਦਾ ਆਪਣੀ ਨੀਲੀ ਟੋਇਟਾ ਕੈਮਰੀ ਨੂੰ ਮਹੀਨਿਆਂ ਤੀਕ ਬਾਹਰ ਨਾ ਕੱਢਣਾ ਸਿੱਧ ਕਰਦਾ ਹੈ ਕਿ ਮਿਸਿਜ਼ ਸਿੰਘ ਕਾਰ ਨੂੰ ਲੁਕੋ ਕੇ ਰੱਖਣ ਦੀ ਸਕੀਮ ਪਹਿਲਾਂ ਹੀ ਬਣਾਈ ਬੈਠੀ ਸੀ। ਸਭ ਤੋਂ ਵੱਡਾ ਸਬੂਤ ਮਿਸਟਰ ਕਲਾਰਕ ਦੀ ਗਨ ਹੈ ਜੋ ਮਿਸਿਜ਼ ਸਿੰਘ ਨੇ ਆਪਣੇ ਪਿਛਲੇ ਵਿਹੜੇ ਵਿੱਚ ਦੱਬੀ। ਉਹ ਗਨ ਮਿਸਿਜ਼ ਸਿੰਘ ਮਿਸਟਰ ਕਲਾਰਕ ਨੂੰ ਮਾਰ ਕੇ ਕਤਲ ਸੀਨ ਤੋਂ ਚੁੱਕ ਲਿਆਈ। ਇਹਨਾਂ ਸਬੂਤਾਂ ਨੂੰ ਸਾਹਮਣੇ ਰੱਖਦੇ ਹੋਏ ਮੈਂ ਤੁਹਾਡੇ ਅੱਗੇ ਬੇਨਤੀ ਕਰਾਂਗਾ ਕਿ ਮਿਸਿਜ਼ ਸਿੰਘ ਦੇ ਸਾਊ ਚਿਹਰੇ ਨੂੰ ਨਜ਼ਰ ਅੰਦਾਜ਼ ਕਰਕੇ ਤੁਹਾਡੇ ਸਾਹਮਣੇ ਰੱਖੇ ਸਬੂਤਾਂ ਦੇ ਆਧਾਰ ਉੱਤੇ ਇਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਸੁਣਾਈ ਜਾਵੇ। ਡਿਫੈਂਸ ਵਕੀਲ ਨੇ ਆਪਣੇ ਆਖਰੀ ਸ਼ਬਦ ਜਿਊਰੀ ਅਤੇ ਜੱਜ ਅੱਗੇ ਧਰੇ। ਸਤਿਕਾਰਯੋਗ ਜੱਜਿਓ ਅਤੇ ਸਤਿਕਾਰਯੋਗ ਜਿਊਰੀ ਮੈਂਬਰਾਂ ਨੂੰ, ਤੁਸੀਂ ਵੇਖ ਹੀ ਲਿਆ ਕਿ ਮਿਸਿਜ਼ ਤ੍ਰਿਪਤ ਕੌਰ ਸਿੰਘ ਵਿਰੁੱਧ ਮਿਸਟਰ ਜਿਮ ਕਲਾਰਕ 232 ਲੌਂਗ ਸਟ੍ਰੀਟ ਸਿਮੀ ਵੈਲੀ ਕੈਲੀਫੋਰਨੀਆ ਦੇ 25 ਨਵੰਬਰ 2003 ਦੀ ਰਾਤ ਨੂੰ ਹੋਏ ਕਤਲ ਦਾ ਜੋ ਇਹ ਮੁਕੱਦਮਾ ਚਲਾਇਆ ਗਿਆ ਉਸਦਾ ਆਧਾਰ ਸਿਰਫ ਸ਼ੱਕ ਹੈ। ਕਾਨੂੰਨ ਦੀ ਨਜ਼ਰ ਵਿੱਚ ਸ਼ੱਕ ਇੱਕ ਮਹਿਜ ਸੋਚ ਹੈ ਪਰ ਸਬੂਤ ਨਹੀਂ। ਪ੍ਰੋਸੀਕਿਊਟਰ ਨੂੰ ਸ਼ੱਕ ਹੈ ਕਿਉਂਕਿ ਮਿਸਿਜ਼ ਸਿੰਘ ਕੁਝ ਪਲਾਂ ਲਈ ਮਿਸਟਰ ਜਿਮ ਕਲਾਰਕ ਨੂੰ ਇੱਕ ਗਰੋਸਰੀ ਸਟੋਰ 'ਤੇ ਮਿਲਦੀ ਰਹੀ ਅਤੇ ਇਸ ਕਰਕੇ ਦੋਨਾਂ ਦਾ ਲਗਾਓ ਪਰਸਪਰ ਇੰਨਾ ਵੱਧ ਗਿਆ ਕਿ ਇੱਕ ਰਾਤ ਨੂੰ 10 ਵਜੇ ਉਹ ਦੋਨੋਂ ਇੱਕ ਟਿੱਬੇ 'ਤੇ ਰਾਤ ਮਨਾਉਣ ਚਲੇ ਗਏ। ਇਹਨੂੰ ਆਖੀਦਾ ਕੁਝ ਕਲਪਿਤ ਕਰਨਾ ਇੱਕ ਗਲਪ ਕਹਾਣੀ ਵਾਂਗ, ਕਿਉਂਕਿ ਅਸਲੀਅਤ ਵਿੱਚ ਦੋਨਾਂ ਵਿਚਕਾਰ ਕੋਈ ਫੋਨ ਸੰਪਰਕ ਨਹੀਂ, ਕੋਈ ਪਰਸਪਰ ਕੀਤੀ ਗਈ ਡੇਟਿੰਗ ਦਾ ਸਬੂਤ ਨਹੀਂ। ਮਿਸਿਜ਼ ਸਿੰਘ ਇੰਨੀ ਚੜ੍ਹਦੀ ਉਮਰ ਵਿੱਚ ਵਿਧਵਾ ਹੋਣ ਦੇ ਬਾਵਜੂਦ ਕਦੇ ਕਿਸੇ ਮਰਦ ਨਾਲ ਬਾਹਰ ਦੁਪਹਿਰ ਜਾਂ ਸ਼ਾਮ ਦਾ ਖਾਣਾ ਖਾਣ ਵੀ ਇਕੱਲੀ ਨਹੀਂ ਗਈ ਅਤੇ ਨਾ ਉਸਨੇ ਫਿਰ ਤੋਂ ਵਿਆਹ ਕਰਵਾਉਣ ਬਾਰੇ ਸੋਚਿਆ। ਮਿਸਿਜ਼ ਸਿੰਘ ਦੀ ਇਸ ਸੋਚ ਅਤੇ ਗੰਭੀਰ ਵਤੀਰੇ ਬਾਰੇ ਇਸ ਦੇ ਮਿੱਤਰ ਅਤੇ ਨਾਲ ਕੰਮ ਕਰਨ ਵਾਲੇ ਕਰਮਚਾਰੀ ਆਪਣੇ ਬਿਆਨਾਂ ਵਿੱਚ ਦੱਸਦੇ ਨੇ ਜੋ ਤੁਹਾਡੇ ਲਈ ਫਾਈਲ ਕਰਵਾ ਦਿੱਤੇ ਗਏ ਨੇ। ਹੁਣ ਸਵਾਲ ਖੜ੍ਹਾ ਹੁੰਦਾ ਹੈ ਕਿ ਅਚਾਨਕ ਉਹ ਮਿਸਟਰ ਕਲਾਰਕ ਨਾਲ ਇੰਨੇ ਨੇੜੇ ਦੇ ਸੰਬੰਧ ਕਿਉਂ ਬਣਾਵੇ, ਉਹ ਵੀ ਉਹ ਔਰਤ ਜੋ ਆਪਣੇ ਨਾਲ ਕੰਮ ਕਰਦੇ ਮਰਦਾਂ ਕੋਲ ਉਂਝ ਵੀ ਕਦੇ ਬੈਠਦੀ ਨਾ ਹੋਵੇ। ਤੁਸੀਂ ਵੇਖੋ ਦਿਨੇਸ਼ ਵਾਕਰ ਦੇ ਬਿਆਨ ਇੱਕ ਸ਼ੱਕ ਦੀ ਬੁਨਿਆਦ ਉੱਤੇ ਮਿਸਿਸ ਸਿੰਘ ਦੇ ਗਲਤ ਕਿਸਮ ਦੇ ਸੰਬੰਧ ਪ੍ਰੋਸੀਕਿਊਟਰ ਨੇ ਸਿਰਫ ਕਲਪਿਤ ਕੀਤੇ ਨੇ ਜੋ ਮਿਸਿਸ ਸਿੰਘ ਦੀ ਇਖਲਾਕੀ ਸ਼ਖਸੀਅਤ ਨਾਲ ਠੀਕ ਨਹੀਂ ਉਤਰਦੇ। ਨੀਲੀ ਟੋਟਾ ਕੈਮਰੀ ਕਾਰ ਦਾ ਹੋਣਾ ਅਤੇ ਉਸਦਾ ਕੁਝ ਚਿਰ ਵਿਗੜੇ ਰਹਿਣ ਨੂੰ ਇਸ ਕਲਪਿਤ ਕਹਾਣੀ ਵਿੱਚ ਜੋੜ ਕੇ ਫਿੱਟ ਕਰ ਲਿਆ ਗਿਆ। ਕੀ ਕਦੇ ਕਾਰਾਂ ਖਰਾਬ ਨਹੀਂ ਹੁੰਦੀਆਂ? ਕੀ ਅਸੀਂ ਕਈ ਵਾਰ ਜੇ ਦੋ ਕਾਰਾਂ ਹੋਣ ਇੱਕ ਕਾਰ ਨੂੰ ਸੰਵਾਰਨ ਲਈ ਕੁਝ ਦੇਰ ਨਹੀਂ ਕਰ ਦਿੰਦੇ ਇਹ ਸੋਚਦਿਆਂ ਕਿ ਕਾਰ ਨੂੰ ਅੱਜ ਕੱਲ੍ਹ ਵਿੱਚ ਠੀਕ ਕਰਵਾ ਲਵਾਂਗੇ? ਕੀ ਇਹ ਸਬੂਤ ਹੈ ਕੋਈ? ਨਵੇਂ ਟਾਇਰ ਪਵਾਉਣ ਦੀ ਤਰੀਕ ਟਾਇਰ ਵਾਲਿਆਂ ਤੋਂ ਇੱਕ ਮਹੀਨੇ ਪਹਿਲਾਂ ਲਈ ਸੀ ਮਿਸਿਸ ਸਿੰਘ ਨੇ, ਕਿਉਂਕਿ ਉਹਨਾਂ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਉਹ ਤਰੀਕ ਮਿਸਿਸ ਸਿੰਘ ਨੂੰ ਆਪ ਦਿੱਤੀ ਸੀ ਕਿਉਂਕਿ ਉਹ ਟਾਇਰ ਵਾਲੇ ਹੀ ਕਾਰ ਧੋਂਦੇ ਨੇ ਆਪਣੀ ਕਾਰ ਵਾਸ਼ ਵਿੱਚ। ਇਸ ਲਈ ਉੱਥੇ ਕਾਰ ਹੋਣ ਕਰਕੇ ਮਿਸਿਸ ਸਿੰਘ ਨੇ ਆਪਣੀ ਕਾਰ ਧਵਾ ਲਈ। ਉਂਝ ਆਮ ਤੌਰ 'ਤੇ $100 ਦੀ ਪੂਰੀ ਡਿਟੇਲਿੰਗ ਦੀ ਕੀਮਤ ਹੁੰਦੀ ਹੈ, ਪਰ ਉਹਨਾਂ ਟਾਇਰ ਵਾਲਿਆਂ ਨੇ ਇਸ ਕੰਮ ਦੀ ਕੀਮਤ $75 ਰੱਖੀ ਹੈ। ਪਰ ਉਸ ਦਿਨ ਮਤਲਬ ਨਵੰਬਰ 26 ਨੂੰ $25 ਦਾ ਕੂਪਨ ਵਰਤ ਕੇ ਮਿਸਿਸ ਸਿੰਘ ਨੇ $50 ਵਿੱਚ ਕਾਰ ਸਾਫ਼ ਕਰਵਾ ਲਈ। ਕੀ ਇਹ ਵੀ ਗੁਨਾਹ ਹੋ ਗਿਆ ਕਿ ਇਸ ਨੂੰ ਵੀ ਕਲਪਿਤ ਕਹਾਣੀ ਨਾਲ ਜੋੜ ਲਿਆ ਗਿਆ? ਬਾਕੀ ਰਹੀ ਗਨ ਵਾਲੀ ਗੱਲ, ਇਸ ਬਾਰੇ ਬਹੁਤ ਹੀ ਸਾਫ਼ ਤਰੀਕੇ ਨਾਲ ਦੱਸ ਦਿੱਤਾ ਗਿਆ ਕਿ ਮਿਸਿਸ ਸਿੰਘ ਨੂੰ ਇਹ ਗਨ ਲੱਭੀ, ਪਰ ਉਸਨੂੰ ਕੋਈ ਪਤਾ ਨਹੀਂ ਸੀ ਉਸ ਵੇਲੇ ਕਿ ਇਹ ਗਨ ਕਿਸ ਦੀ ਹੈ। ਪਰ ਕਿਸੇ ਡਰ ਕਾਰਨ ਉਸ ਗਨ ਨੂੰ ਪੁਲਿਸ ਨੂੰ ਦੇਣ ਦੀ ਥਾਂ ਮਿਸਿਸ ਸਿੰਘ ਆਪਣੇ ਘਰ ਲੈ ਗਈ ਅਤੇ ਫਿਰ ਕੁਝ ਸੋਚ ਕੇ ਗਨ ਨੂੰ ਪਿਛਲੇ ਵਿਹੜੇ ਵਿੱਚ ਦੱਬ ਦਿੱਤਾ। ਕਿਸੇ ਦੀ ਗਵਾਹ ਦੀ ਗਵਾਹੀ ਜਾਂ ਕੋਈ ਸਬੂਤ ਇਹ ਸਿੱਧ ਨਹੀਂ ਕਰਦਾ ਕਿ ਮਿਸਿਸ ਸਿੰਘ ਉਸ ਕਤਲ ਦੇ ਸੀਨ ਉੱਤੇ ਸੀ ਜਾਂ ਕੋਈ ਮਿਸਟਰ ਕਲਾਰਕ ਦਾ ਮਿਸਿਸ ਸਿੰਘ ਨਾਲ ਕੋਈ ਬਹੁਤ ਨੇੜੇ ਦਾ ਸੰਬੰਧ ਸੀ। ਕਤਲ ਕੇਸ ਵਿੱਚ ਹਮੇਸ਼ਾ ਤਰਕ ਭਰਿਆ ਸ਼ੱਕ ਵੇਖਿਆ ਜਾਂਦਾ ਅਤੇ ਇਸ ਕੇਸ ਵਿੱਚ ਪ੍ਰੋਸੀਕਿਊਟਰ ਦੇ ਕੇਸ ਵਿੱਚ ਹਰ ਥਾਂ ਸ਼ੱਕ ਤੋਂ ਬਿਨਾਂ ਹੈ ਹੀ ਕੁਝ ਨਹੀਂ, ਕੋਈ ਤਰਕ ਨਹੀਂ, ਬਸ ਕਲਪਨਾ ਹੈ ਜਾਂ ਸ਼ੱਕ। ਇਸੇ ਸ਼ੱਕ ਭਰੇ ਕੇਸ ਨੂੰ ਮੁੱਖ ਰੱਖਦਿਆਂ ਮਿਸਿਸ ਸਿੰਘ ਨੂੰ ਤੁਹਾਨੂੰ ਬਰੀ ਕਰ ਦੇਣਾ ਚਾਹੀਦਾ। ਕਲਪਿਤ ਵਿਚਾਰ ਉੱਤੇ ਕਿਸੇ ਨਿਰਦੋਸ਼ ਨੂੰ ਕਿਉਂ ਸਜ਼ਾ ਦਿੱਤੀ ਜਾਵੇ ਇਹ ਤੁਸੀਂ ਵੇਖਣਾ। ਇਹ ਵਿਚਾਰ ਕਰਦਿਆਂ ਡੇਵਿਡ ਸਟੀਲ ਦੀ ਗਵਾਹੀ ਨੂੰ ਵੇਖਣਾ ਕਿ ਮਿਸਟਰ ਕਲਾਰਕ ਕਿਸ ਕਿਸਮ ਦਾ ਵਿਅਕਤੀ ਸੀ ਅਤੇ ਗਵਾਹਾਂ ਮੁਤਾਬਕ ਦੱਸੀ ਉਹਦੀ ਸ਼ੋਸ਼ਣ ਕਰਨ ਦੀ ਆਦਤ ਸੁਭਾਵਕ ਦੁਸ਼ਮਣ ਬਣਵਾ ਸਕਦੀ ਸੀ। ਇਸ ਕਰਕੇ ਅਜਿਹੇ ਵਿਅਕਤੀ ਦੇ ਲੋਕ ਕਿਵੇਂ ਆਸਾਨੀ ਨਾਲ ਦੁਸ਼ਮਣ ਬਣ ਸਕਦੇ ਸੀ, ਕਿਉਂਕਿ ਗੈਂਗਸਟਰਾਂ ਨਾਲ ਇੱਕ ਆਮ ਮਿਹਨਤੀ ਇਨਸਾਨ ਸੰਬੰਧ ਨਹੀਂ ਰੱਖਿਆ ਕਰਦਾ। ਪਰ ਮਿਸਟਰ ਕਲਾਰਕ ਨੇ ਗੈਂਗਸਟਰਾਂ ਨਾਲ ਕਿਉਂ ਸੰਬੰਧ ਬਣਾਏ? ਇਹਨਾਂ ਗੱਲਾਂ ਨੂੰ ਵੀ ਵਿਚਾਰੋ ਅਤੇ ਮਿਸਿਸ ਸਿੰਘ ਨੂੰ ਬਰੀ ਕਰਕੇ ਇੱਕ ਬੇਕਸੂਰ ਇਨਸਾਨ ਨੂੰ ਇਨਸਾਫ ਦੇਵੋ। ਜਿਊਰੀ ਨੂੰ ਸਾਰੇ ਸਬੂਤ ਦੇ ਦਿੱਤੇ ਗਏ ਅਤੇ ਜਿਊਰੀ ਕੇਸ ਨੂੰ ਵਿਚਾਰ ਵਟਾਂਦਰੇ ਲਈ ਕਿਸੇ ਵੱਖਰੇ ਕਮਰੇ ਵਿੱਚ ਚਲੇ ਗਏ। ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ ਉਸ ਮੁਕੱਦਮੇ ਬਾਰੇ। ਕੋਈ ਆਖਦਾ ਸੀ ਕਿ ਹੋ ਸਕਦਾ ਕਿ ਗੱਲਾਂ ਵਿੱਚ ਪਾ ਕੇ ਮਿਸਿਸ ਸਿੰਘ ਨੂੰ ਜਿਮ ਕਲਾਰਕ ਟਿੱਬੇ ਉੱਤੇ ਲੈ ਗਿਆ ਹੋਵੇ ਅਤੇ ਗੱਲ ਵਿਗੜ ਗਈ ਹੋਵੇ। ਕੋਈ ਆਖਦਾ ਸੀ ਕਿ ਗਲਤ ਬੰਦਾ ਸੀ ਜਿਮ ਕਲਾਰਕ ਅਤੇ ਉਸਨੇ ਆਪ ਹੀ ਲੋਕਾਂ ਨਾਲ ਦੁਸ਼ਮਣੀਆਂ ਖਰੀਦ ਰੱਖੀਆਂ ਸਨ, ਕਿਉਂਕਿ ਇੱਕ ਅਧਿਆਪਕ ਜਾਂ ਕੋਚ ਅਜਿਹੇ ਕੰਮ ਕਰੇ ਹੀ ਕਿਉਂ, ਇਸ ਲਈ ਕਿਸੇ ਨੇ ਉਸਨੂੰ ਅੱਕ ਕੇ ਮਾਰ ਦਿੱਤਾ ਹੋਏ। ਕੋਈ ਆਖਦਾ ਕਿ ਜਿਮ ਕਲਾਰਕ ਦੇ ਕਿਸੇ ਗੇ ਮਿੱਤਰ ਨੇ ਉਸਨੂੰ ਮਾਰ ਦਿੱਤਾ ਹੋਣਾ, ਕਿਉਂਕਿ ਇਹ ਹੋ ਹੀ ਨਹੀਂ ਸਕਦਾ ਕਿ ਇੱਕ 119 ਪਾਉਂਡ ਦੀ ਔਰਤ 200 ਪਾਉਂਡ ਦੇ ਵਿਅਕਤੀ ਨੂੰ ਐਵੇਂ ਮਾਰ ਦੇਵੇ। ਕੋਈ ਆਖਦਾ ਪੁਲਿਸ ਨੇ ਇਹ ਗੱਲਾਂ ਇਕੱਠੀਆਂ ਕਰਕੇ ਕੇਸ ਬਣਾਇਆ, ਇਹ ਮਿਸਿਸ ਸਿੰਘ ਦੇ ਘਰ ਗਏ, ਉਸਦੀ ਕਾਰ ਵੇਖੀ, ਉਹਨਾਂ ਨੂੰ ਚਾਹੀਦਾ ਸੀ ਕਿ ਉਹ ਪੁੱਛ ਗਿੱਛ ਹੋਰ ਕਰਦੇ, ਹੋਰ ਇਸ ਨੁਕਤੇ ਉੱਤੇ ਉਸੇ ਵੇਲੇ ਖੋਜ ਕਰਦੇ ਅਤੇ ਕਿਤੋਂ ਨਾ ਕਿਤੋਂ ਸੁਰਾਖ ਮਿਲ ਹੀ ਜਾਂਦਾ। ਕੇਸ ਇੰਨੀ ਜਲਦੀ ਠੰਡਾ ਕਿਉਂ ਹੋਣ ਦਿੱਤਾ ਇਹਨਾਂ ਨੇ? ਸੱਚ ਇਹ ਹੈ ਕਿ ਅਸਲੀ ਕਾਤਲ ਇਹਨਾਂ ਤੋਂ ਫੜ ਹੀ ਨਹੀਂ ਹੋਇਆ। ਬਹੁਤੇ ਲੋਕਾਂ ਦਾ ਇਹੋ ਵਿਸ਼ਵਾਸ ਸੀ ਕਿ ਜਿਮ ਕਲਾਰਕ ਇੱਕ ਵਿਗੜਿਆ ਹੋਇਆ ਬੰਦਾ ਸੀ ਅਤੇ ਗਲਤ ਕੰਮਾਂ ਵਿੱਚ ਉਲਝ ਕੇ ਗੈਂਗਸਟਰਾਂ ਨਾਲ ਜੁੜਿਆ ਹੋਇਆ ਸੀ ਅਤੇ ਕਿਸੇ ਗੈਂਗਸਟਰ ਨੇ ਗੁੱਸੇ ਵਿੱਚ ਆ ਕੇ ਜਿਮ ਕਲਾਰਕ ਨੂੰ ਖਤਮ ਕਰ ਦਿੱਤਾ। ਤ੍ਰਿਪਤ ਦੀ ਜ਼ਮਾਨਤ $5,00,000 ਰੱਖੀ ਗਈ ਸੀ, ਜਿਸ ਨੂੰ ਬਾਂਡਮੈਨ ਰਾਹੀਂ ਸੋਹਣ ਸਿੰਘ ਨੇ ਭਰ ਦਿੱਤਾ ਹੋਇਆ ਸੀ ਅਤੇ ਤ੍ਰਿਪਤ ਨੂੰ ਉਹ ਕੇਸ ਕਚਹਿਰੀ ਵਿੱਚ ਚੱਲਣ ਤੋਂ ਪਹਿਲਾਂ ਹੀ ਘਰ ਲੈ ਆਇਆ ਸੀ। ਮੁਕੱਦਮਾ ਸ਼ੁਰੂ ਹੋਣ ਤੋਂ ਪਹਿਲਾਂ ਤ੍ਰਿਪਤ 2 ਦਿਨ ਭੁਪਿੰਦਰ ਸਿੰਘ ਪਰਿਵਾਰ ਕੋਲ ਰਹੀ। ਤ੍ਰਿਪਤ ਦੇ ਘਰ ਹੋਣ ਕਰਕੇ ਭੁਪਿੰਦਰ ਸਿੰਘ ਪਰਿਵਾਰ ਨੇ ਆਪਣਾ TV ਬੰਦ ਰੱਖਿਆ। ਸੋਹਣ ਦੀਆਂ ਦਿੱਤੀਆਂ ਸਲਾਹਾਂ ਮੁਤਾਬਕ ਜਿਮ ਕਲਾਰਕ ਬਾਰੇ ਜਾਂ ਕੇਸ ਬਾਰੇ ਘਰ ਵਿੱਚ ਕੋਈ ਗੱਲ ਨਹੀਂ ਸੀ ਕੀਤੀ। ਉਹਨਾਂ ਨੇ ਤ੍ਰਿਪਤ ਪ੍ਰਤੀ ਬਹੁਤ ਅਪਣੱਤ ਵਿਖਾਈ। ਉਸ ਦੀ ਮਿਹਨਤ ਜਿਸ ਸਦਕਾ ਉਸਨੇ ਸੋਹਣ ਪੜਾਇਆ ਸੀ ਦੀ ਸਿਫਤ ਕਰਦੇ ਰਹੇ। ਉਹ ਤ੍ਰਿਪਤ ਨੂੰ ਹੋਰ ਗੱਲਾਂ ਵੱਲ ਲਾ ਕੇ ਰੱਖਦੇ ਰਹੇ ਤਾਂ ਕਿ ਤ੍ਰਿਪਤ ਦੇ ਕੇਸ ਦੀ ਗੱਲ ਚੱਲੇ ਨਾ। ਉਹਨਾਂ ਦੇ ਘਰੋਂ ਹੀ ਤ੍ਰਿਪਤ ਆਪਣੇ ਮੁਕੱਦਮੇ ਦੀ ਪਹਿਲੀ ਤਰੀਕ ਨੂੰ ਗਈ ਅਤੇ ਉਸ ਨਾਲ ਕਿਰਨ ਅਤੇ ਭੁਪਿੰਦਰ ਕਚਹਿਰੀ ਗਏ। ਪਹਿਲੀ ਤਰੀਕ ਭੁਗਤਣ ਤੋਂ ਬਾਅਦ ਤ੍ਰਿਪਤ ਸੋਹਣ ਨਾਲ ਵਾਪਸ ਹਿਊਸਟਨ ਚਲੇ ਜਾਂਦੀ ਰਹੀ, ਜਿੱਥੋਂ ਸੋਹਣ ਅਤੇ ਤ੍ਰਿਪਤ ਮੁਕੱਦਮੇ ਦੀਆਂ ਤਰੀਕਾਂ ਉੱਤੇ ਆਉਂਦੇ ਰਹੇ। ਘਰੇ ਨਵਨੀਤ ਨੇ ਕਦੇ ਵੀ ਤ੍ਰਿਪਤ ਨਾਲ ਉਸਦੇ ਮੁਕੱਦਮੇ ਦੀ ਗੱਲ ਨਹੀਂ ਕੀਤੀ, ਬਲਕਿ ਉਹ ਇੰਜ ਉਸ ਨਾਲ ਵਤੀਰਾ ਕਰਦੀ ਰਹੀ ਜਿਵੇਂ ਕੁਝ ਨਹੀਂ ਸੀ ਵਾਪਰਿਆ। ਤ੍ਰਿਪਤ ਭਾਵੇਂ ਆਪਣੇ ਪੋਤੇ ਅਤੇ ਪੋਤੀ ਨਾਲ ਖੇਡਦੀ ਰਹਿੰਦੀ ਸੀ, ਪਰ ਉਹ ਨਾ ਸੋਹਣ ਨਾਲ ਬਹੁਤਾ ਖੁੱਲ੍ਹਦੀ ਅਤੇ ਨਾ ਨਵਨੀਤ ਨਾਲ। ਤਾਰੀਖ ਨੂੰ ਜਾਣ ਵੇਲੇ ਸੋਹਣ ਜ਼ਰੂਰ ਉਸਨੂੰ ਮੁਕੱਦਮੇ ਬਾਰੇ ਦੱਸਦਾ, ਮੰਮੀ ਸਰਕਾਰੀ ਪ੍ਰੋਸੀਕਿਊਟਰ ਕੇਸ ਵਿੱਚੋਂ ਦਲੀਲ ਭਰਿਆ ਸ਼ੱਕ ਜਿਊਰੀ ਦੇ ਸਾਹਮਣੇ ਖਤਮ ਕਰ ਨਹੀਂ ਸਕੇਗਾ ਕਿਉਂਕਿ ਸਾਰਾ ਕੇਸ ਹਾਲਾਤ ਅਤੇ ਕਲਪਨਾ ਉੱਤੇ ਆਧਾਰਿਤ ਬਣਾਇਆ ਉਹਨਾਂ ਨੇ। ਉਸਨੂੰ ਉਹ ਹੱਲਾ ਸ਼ੇਰੀ ਦਿੰਦਾ ਕਿ ਬਸ ਥੋੜ੍ਹੇ ਦਿਨਾਂ ਵਿੱਚ ਹੀ ਉਸਦਾ ਅਤੀਤ ਦਾ ਵਰਕਾ ਵੀ ਖਤਮ ਹੋ ਜਾਵੇਗਾ। ਇਹ ਸਭ ਕੁਝ ਸੁਣ ਕੇ ਤ੍ਰਿਪਤ ਸਿਰਫ ਹੂੰ ਹਾਂ ਹੀ ਕਰਦੀ, ਪਰ ਸੋਹਣ ਆਪਣੀ ਮਾਂ ਨੂੰ ਮਨੋਵਿਗਿਆਨਕ ਪੱਖੋਂ ਬੇਪਰਵਾਹ ਰੱਖਣ ਦੀ ਕੋਸ਼ਿਸ਼ ਵਿੱਚ ਲੱਗਿਆ ਰਹਿੰਦਾ। ਤ੍ਰਿਪਤ ਨੂੰ ਸੋਹਣ ਨੇ ਕਦੇ ਵੀ ਪੱਤਰਕਾਰਾਂ ਦੇ ਨੇੜੇ ਨਹੀਂ ਸੀ ਆਉਣ ਦਿੱਤਾ ਜੋ ਕਚਹਿਰੀ ਦੇ ਹਮੇਸ਼ਾ ਬਾਹਰ ਖੜ੍ਹੇ ਹੁੰਦੇ ਸਨ। ਉਹ ਹਮੇਸ਼ਾ ਉਸ ਐਗਜ਼ਿਟ ਰਾਹੀਂ ਤ੍ਰਿਪਤ ਨੂੰ ਬਾਹਰ ਕੱਢਦਾ ਜਿਸ ਪਾਸੇ ਕੋਈ ਪੱਤਰਕਾਰ ਨਹੀਂ ਸੀ ਹੁੰਦਾ। ਫਿਰ ਜਿਊਰੀ ਦੇ ਫੈਸਲੇ ਦਾ ਦਿਨ ਆ ਗਿਆ। ਸਥਾਨਕ ਲੋਕਾਂ ਨਾਲ ਅਤੇ ਤ੍ਰਿਪਤ ਦੇ ਮਦਈਆਂ ਨਾਲ ਕਚਹਿਰੀ ਭਰੀ ਪਈ ਸੀ। ਜਿਮ ਕਲਾਰਕ ਦੀ ਮਾਂ ਅਤੇ ਉਸਦੀ ਭੈਣ ਵੀ ਉਸ ਦਿਨ ਆਏ ਹੋਏ ਸਨ। ਲੰਮੀ ਉਡੀਕ ਤੋਂ ਬਾਅਦ ਜਿਊਰੀ ਦਾ ਫੈਸਲਾ ਜੱਜ ਨੇ ਸੁਣਾਇਆ। ਕੈਲੀਫੋਰਨੀਆ ਪੀਨਲ ਕੋਡ 187 ਪਹਿਲੀ ਡਿਗਰੀ ਕਤਲ ਕੇਸ ਵਿੱਚ ਮਿਸਿਜ ਤ੍ਰਿਪਤ ਕੌਰ ਸਿੰਘ ਮਿਸਟਰ ਜਿਮ ਕਲਾਰਕ ਦੇ ਕਤਲ ਲਈ ਕਸੂਰਵਾਰ ਨਹੀਂ। ਤਾੜੀਆਂ ਨਾਲ ਕਚਹਿਰੀ ਦਾ ਕਮਰਾ ਗੂੰਜ ਗਿਆ, ਪਰ ਤ੍ਰਿਪਤ ਨੇ ਨੀਵੀਂ ਹੀ ਪਾ ਕੇ ਰੱਖੀ। ਨਾ ਉਸਨੇ ਕਿਸੇ ਵੱਲ ਵੇਖਿਆ ਅਤੇ ਨਾ ਆਪਣੇ ਬੇਕਸੂਰ ਹੋਣ ਦੇ ਫੈਸਲੇ 'ਤੇ ਉਹ ਮੁਸਕਰਾਈ। ਉਹ ਪਹਿਲਾਂ ਵਾਂਗ ਹੀ ਗੰਭੀਰ ਰਹੀ। ਮਿਸਟਰ ਕਲਾਰਕ ਦੀ ਮਾਂ ਅਤੇ ਭੈਣ ਕਚਹਿਰੀ ਵਿੱਚ ਹੀ ਰੋਣ ਲੱਗ ਪਈਆਂ। ਭੁਪਿੰਦਰ ਸਿੰਘ ਅਤੇ ਕਿਰਨ ਨੇ ਸੋਹਣ ਨੂੰ ਜ਼ੋਰ ਨਾਲ ਆਖਿਆ ਸੀ ਕਿ ਉਹ ਰਾਤ ਉਹਨਾਂ ਦੇ ਘਰ ਹੀ ਕੱਟ ਕੇ ਜਾਣ। ਕਚਹਿਰੀ ਵਿੱਚ ਤ੍ਰਿਪਤ ਨੂੰ ਕਿਰਨ ਨੇ ਜੱਫੀ ਪਾ ਕੇ ਆਖਿਆ, ਮੈਨੂੰ ਪਹਿਲੇ ਦਿਨ ਤੋਂ ਪਤਾ ਸੀ ਕਿ ਇਹ ਪੁਲਿਸ ਦੀ ਅਤੇ ਡਿਸਟ੍ਰਿਕਟ ਅਟਾਰਨੀ ਦੀ ਘੜੀ ਕਹਾਣੀ ਸੀ। ਤ੍ਰਿਪਤ ਨੇ ਕਿਰਨ ਨੂੰ ਜੱਫੀ ਤਾਂ ਪਾਈ, ਪਰ ਉਹ ਫਿਰ ਵੀ ਚੁੱਪ ਰਹੀ। ਸੋਹਣ ਕਿਰਨ ਨੂੰ ਇਹ ਆਖ ਕੇ, ਤਾਈ ਜੀ ਤੁਸੀਂ ਚੱਲੋ ਘਰੇ, ਅਸੀਂ ਪਿਛਲੇ ਦਰਵਾਜ਼ੇ ਰਾਹੀਂ ਤੁਹਾਡੇ ਵੱਲ ਆਵਾਂਗੇ, ਤ੍ਰਿਪਤ ਨੂੰ ਲੈ ਕੇ ਕਚਹਿਰੀ ਵਾਲੇ ਕਮਰੇ ਵਿੱਚੋਂ ਹੁੰਦਾ ਹੋਇਆ ਪਿਛਲੇ ਦਰਵਾਜ਼ੇ ਰਾਹੀਂ ਬਾਹਰ ਨਿਕਲ ਗਿਆ। ਰਸਤੇ ਵਿੱਚ ਉਸਨੇ ਤ੍ਰਿਪਤ ਨੂੰ ਕਿਹਾ,
ਓਹ ਹੋਇਆ
ਜਿਸ ਦੀ ਮੈਨੂੰ ਆਸ ਸੀ ਮੰਮੀ, ਆਪਾਂ ਕੇਸ ਜਿੱਤ ਗਏ, ਕਿਹਾ ਸੀ ਨਾ ਤੈਨੂੰ ਮੈਂ ਮੰਮੀ।
ਪਰ ਤ੍ਰਿਪਤ ਚੁੱਪ ਸੀ, ਨਾ ਉਸਨੇ ਸੋਹਣ ਦੀ ਆਖੀ ਗੱਲ ਦਾ ਜਵਾਬ ਦਿੱਤਾ ਅਤੇ ਨਾ ਹੀ ਉਸਨੇ ਸੋਹਣ ਵੱਲ ਵੇਖਿਆ। ਉਹ ਨੀਵੀਂ ਪਾ ਕੇ ਸੋਹਣ ਦੇ ਨਾਲ ਚਲਦੀ ਗਈ। ਧੰਨਵਾਦ। ਧੰਨਵਾਦ। ਧੰਨਵਾਦ।
ਅਸੀਂ ਪਿਛਲੇ ਦਰਵਾਜ਼ੇ ਰਾਹੀਂ ਤੁਹਾਡੇ ਵੱਲ ਆਵਾਂਗੇ, ਤ੍ਰਿਪਤ ਨੂੰ ਲੈ ਕੇ ਕਚਹਿਰੀ ਵਾਲੇ ਕਮਰੇ ਵਿੱਚੋਂ ਹੁੰਦਾ ਹੋਇਆ ਪਿਛਲੇ ਦਰਵਾਜ਼ੇ ਰਾਹੀਂ ਬਾਹਰ ਨਿਕਲ ਗਿਆ। ਰਸਤੇ ਵਿੱਚ ਉਸਨੇ ਤ੍ਰਿਪਤ ਨੂੰ ਕਿਹਾ,
ਓ ਹੋਇਆ ਜਿਸ ਦੀ ਮੈਨੂੰ ਆਸ ਸੀ ਮੰਮੀ, ਆਪਾਂ ਕੇਸ ਜਿੱਤ ਗਏ, ਕਿਹਾ ਸੀ ਨਾ ਤੈਨੂੰ ਮੈਂ ਮੰਮੀ।
ਪਰ ਤ੍ਰਿਪਤ ਚੁੱਪ ਸੀ, ਨਾ ਉਸਨੇ ਸੋਹਣ ਦੀ ਆਖੀ ਗੱਲ ਦਾ ਜਵਾਬ ਦਿੱਤਾ ਅਤੇ ਨਾ ਹੀ ਉਸਨੇ ਸੋਹਣ ਵੱਲ ਵੇਖਿਆ। ਉਹ ਨੀਵੀਂ ਪਾ ਕੇ ਸੋਹਣ ਦੇ ਨਾਲ ਚਲਦੀ ਗਈ। ਧੰਨਵਾਦ।
ਮੁਕੱਦਮੇ ਦੀਆਂ ਤਰੀਕਾਂ ਉੱਤੇ ਆਉਂਦੇ ਰਹੇ। ਘਰੇ ਨਵਨੀਤ ਨੇ ਕਦੇ ਵੀ ਤ੍ਰਿਪਤ ਨਾਲ ਉਸਦੇ ਮੁਕੱਦਮੇ ਦੀ ਗੱਲ ਨਹੀਂ ਕੀਤੀ, ਬਲਕਿ ਉਹ ਇੰਜ ਉਸ ਨਾਲ ਵਤੀਰਾ ਕਰਦੀ ਰਹੀ ਜਿਵੇਂ ਕੁਝ ਨਹੀਂ ਸੀ ਵਾਪਰਿਆ। ਤ੍ਰਿਪਤ ਭਾਵੇਂ ਆਪਣੇ ਪੋਤੇ ਅਤੇ ਪੋਤੀ ਨਾਲ ਖੇਡਦੀ ਰਹਿੰਦੀ ਸੀ, ਪਰ ਉਹ ਨਾ ਸੋਹਣ ਨਾਲ ਬਹੁਤਾ ਖੁੱਲ੍ਹਦੀ ਅਤੇ ਨਾ ਨਵਨੀਤ ਨਾਲ। ਤਾਰੀਖ ਨੂੰ ਜਾਣ ਵੇਲੇ ਸੋਹਣ ਜ਼ਰੂਰ ਉਸਨੂੰ ਮੁਕੱਦਮੇ ਬਾਰੇ ਦੱਸਦਾ, ਮੰਮੀ ਸਰਕਾਰੀ ਪ੍ਰੋਸੀਕਿਊਟਰ ਕੇਸ ਵਿੱਚੋਂ ਦਲੀਲ ਭਰਿਆ ਸ਼ੱਕ
ਜਿਊਰੀ ਦੇ ਸਾਹਮਣੇ ਖਤਮ ਕਰ ਨਹੀਂ ਸਕੇਗਾ ਕਿਉਂਕਿ ਸਾਰਾ ਕੇਸ ਹਾਲਾਤ ਅਤੇ ਕਲਪਨਾ ਉੱਤੇ ਆਧਾਰਿਤ ਬਣਾਇਆ ਉਹਨਾਂ ਨੇ। ਉਸ ਨੂੰ ਉਹ ਹੱਲਾ ਸ਼ੇਰੀ ਦਿੰਦਾ ਕਿ ਬਸ ਥੋੜ੍ਹੇ ਦਿਨਾਂ ਵਿੱਚ ਹੀ ਉਸਦਾ ਅਤੀਤ ਦਾ ਵਰਕਾ ਵੀ ਖਤਮ ਹੋ ਜਾਵੇਗਾ। ਇਹ ਸਭ ਕੁਝ ਸੁਣ ਕੇ ਤ੍ਰਿਪਤ ਸਿਰਫ ਹੂੰ ਹਾਂ ਹੀ ਕਰਦੀ, ਪਰ ਸੋਹਣ ਆਪਣੀ ਮਾਂ ਨੂੰ ਮਨੋਵਿਗਿਆਨਕ ਪੱਖੋਂ ਬੇਪਰਵਾਹ ਰੱਖਣ ਦੀ ਕੋਸ਼ਿਸ਼ ਵਿੱਚ ਲੱਗਿਆ ਰਹਿੰਦਾ। ਤ੍ਰਿਪਤ ਨੂੰ ਸੋਹਣ ਨੇ ਕਦੇ ਵੀ ਪੱਤਰਕਾਰਾਂ ਦੇ ਨੇੜੇ ਨਹੀਂ ਸੀ ਆਉਣ ਦਿੱਤਾ ਜੋ ਕਚਹਿਰੀ ਦੇ ਹਮੇਸ਼ਾ ਬਾਹਰ ਖੜ੍ਹੇ ਹੁੰਦੇ ਸਨ। ਉਹ ਹਮੇਸ਼ਾ ਉਸ ਐਗਜ਼ਿਟ ਰਾਹੀਂ ਤ੍ਰਿਪਤ ਨੂੰ ਬਾਹਰ ਕੱਢਦਾ ਜਿਸ ਪਾਸੇ ਕੋਈ ਪੱਤਰਕਾਰ ਨਹੀਂ ਸੀ ਹੁੰਦਾ। ਫਿਰ ਜਿਊਰੀ ਦੇ ਫੈਸਲੇ ਦਾ ਦਿਨ ਆ ਗਿਆ। ਸਥਾਨਕ ਲੋਕਾਂ ਨਾਲ ਅਤੇ ਤ੍ਰਿਪਤ ਦੇ ਮਦਈਆਂ ਨਾਲ ਕਚਹਿਰੀ ਭਰੀ ਪਈ ਸੀ। ਜਿਮ ਕਲਾਰਕ ਦੀ ਮਾਂ ਅਤੇ ਉਸਦੀ ਭੈਣ ਵੀ ਉਸ ਦਿਨ ਆਏ ਹੋਏ ਸਨ। ਲੰਮੀ ਉਡੀਕ ਤੋਂ ਬਾਅਦ ਜਿਊਰੀ ਦਾ ਫੈਸਲਾ ਜੱਜ ਨੇ ਸੁਣਾਇਆ। ਕੈਲੀਫੋਰਨੀਆ ਪੀਨਲ ਕੋਡ 187 ਪਹਿਲੀ ਡਿਗਰੀ ਕਤਲ ਕੇਸ ਵਿੱਚ ਮਿਸਿਜ ਤ੍ਰਿਪਤ ਕੌਰ ਸਿੰਘ ਮਿਸਟਰ ਜਿਮ ਕਲਾਰਕ ਦੇ ਕਤਲ ਲਈ ਕਸੂਰਵਾਰ ਨਹੀਂ। ਤਾੜੀਆਂ ਨਾਲ ਕਚਹਿਰੀ ਦਾ ਕਮਰਾ ਗੂੰਜ ਗਿਆ, ਪਰ ਤ੍ਰਿਪਤ ਨੇ ਨੀਵੀਂ ਹੀ ਪਾ ਕੇ ਰੱਖੀ। ਨਾ ਉਸਨੇ ਕਿਸੇ ਵੱਲ ਵੇਖਿਆ ਅਤੇ ਨਾ ਆਪਣੇ ਬੇਕਸੂਰ ਹੋਣ ਦੇ ਫੈਸਲੇ 'ਤੇ ਉਹ ਮੁਸਕਰਾਈ। ਉਹ ਪਹਿਲਾਂ ਵਾਂਗ ਹੀ ਗੰਭੀਰ ਰਹੀ। ਮਿਸਟਰ ਕਲਾਰਕ ਦੀ ਮਾਂ ਅਤੇ ਭੈਣ ਕਚਹਿਰੀ ਵਿੱਚ ਹੀ ਰੋਣ ਲੱਗ ਪਈਆਂ। ਭੁਪਿੰਦਰ ਸਿੰਘ ਅਤੇ ਕਿਰਨ ਨੇ ਸੋਹਣ ਨੂੰ ਜ਼ੋਰ ਨਾਲ ਆਖਿਆ ਸੀ ਕਿ ਉਹ ਰਾਤ ਉਹਨਾਂ ਦੇ ਘਰ ਹੀ ਕੱਟ ਕੇ ਜਾਣ। ਕਚਹਿਰੀ ਵਿੱਚ ਤ੍ਰਿਪਤ ਨੂੰ ਕਿਰਨ ਨੇ ਜੱਫੀ ਪਾ ਕੇ ਆਖਿਆ, ਮੈਨੂੰ ਪਹਿਲੇ ਦਿਨ ਤੋਂ ਪਤਾ ਸੀ ਕਿ ਇਹ ਪੁਲਿਸ ਦੀ ਅਤੇ ਡਿਸਟ੍ਰਿਕਟ ਅਟਾਰਨੀ ਦੀ ਘੜੀ ਕਹਾਣੀ ਸੀ। ਤ੍ਰਿਪਤ ਨੇ ਕਿਰਨ ਨੂੰ ਜੱਫੀ ਤਾਂ ਪਾਈ, ਪਰ ਉਹ ਫਿਰ ਵੀ ਚੁੱਪ ਰਹੀ। ਸੋਹਣ ਕਿਰਨ ਨੂੰ ਇਹ ਆਖ ਕੇ, ਤਾਈ ਜੀ ਤੁਸੀਂ ਚੱਲੋ ਘਰੇ, ਅਸੀਂ ਪਿਛਲੇ ਦਰਵਾਜ਼ੇ ਰਾਹੀਂ ਤੁਹਾਡੇ ਵੱਲ ਆਵਾਂਗੇ। ਤ੍ਰਿਪਤ ਨੂੰ ਲੈ ਕੇ ਕਚਹਿਰੀ ਵਾਲੇ ਕਮਰੇ ਵਿੱਚੋਂ ਹੁੰਦਾ ਹੋਇਆ ਪਿਛਲੇ ਦਰਵਾਜ਼ੇ ਰਾਹੀਂ ਬਾਹਰ ਨਿਕਲ ਗਿਆ। ਰਸਤੇ ਵਿੱਚ ਉਸਨੇ ਤ੍ਰਿਪਤ ਨੂੰ ਕਿਹਾ, ਉਹ ਹੋਇਆ ਜਿਸ ਦੀ ਮੈਨੂੰ ਆਸ ਸੀ ਮੰਮੀ, ਆਪਾਂ ਕੇਸ ਜਿੱਤ ਗਏ, ਕਿਹਾ ਸੀ ਨਾ ਤੈਨੂੰ ਮੈਂ ਮੰਮੀ। ਪਰ ਤ੍ਰਿਪਤ ਚੁੱਪ ਸੀ, ਨਾ ਉਸਨੇ ਸੋਹਣ ਦੀ ਆਖੀ ਗੱਲ ਦਾ ਜਵਾਬ ਦਿੱਤਾ ਅਤੇ ਨਾ ਹੀ ਉਸਨੇ ਸੋਹਣ ਵੱਲ ਵੇਖਿਆ। ਉਹ ਨੀਵੀਂ ਪਾ ਕੇ ਸੋਹਣ ਦੇ ਨਾਲ ਚਲਦੀ ਗਈ। ਧੰਨਵਾਦ।